ਪੰਡਿਤ ਹੋਰੀ ਦੋ ਚਾਰ ਥਾਂ ਸਿੱਖਾਂ ਦੇ ਸੁਨੇਹੇ ਦਾ ਅਸਰ ਵੇਖ ਚੁੱਕੇ ਸੀ। ਕੁਝ ਕੁੜਨ ਲੱਗੇ ਪਰ ਲੋਕਾਂ ਨੇ ਖਿਆਲ ਨਾ ਕੀਤਾ। ਭਾਈ ਜੀ ਨੇ ਕਿਹਾ, ਬੀਬੀ ਤੂੰ ਕਿਸ ਭਰੋਸੇ ਪਰ ਸਤੀ ਹੋਣ ਲੱਗੀ ਹੈ? ਦੇਖ, ਇਹ ਦੇਹ ਤੂੰ ਨਹੀਂ ਬਣਾਈ, ਇਹ ਅਕਾਲ ਪੁਰਖ ਦੀ ਬਣਾਈ ਹੋਈ ਹੈ ਤੇ ਤੂੰ ਉਸ ਨੂੰ ਭੰਨਣ ਲੱਗੀ ਹੈ। ਹੁਣ ਆਪੇ ਸੋਚ, ਜੇ ਨੌਕਰ ਮਾਲਕ ਦੀ ਬਣਾਈ ਚੀਜ਼ ਨੂੰ ਆਪ ਭੰਨੇ, ਉਹ ਕਦੀ ਮਾਲਕ ਨੂੰ ਪਿਆਰਾ ਹੋ ਸਕਦਾ? ਕਦੇ ਮਾਲਕ ਦੀ ਬਰਾਬਰੀ ਤੇ ਚਾਹੇ ਸੁਰਗ ਦਾ ਵਾਸ ਲੈ ਸਕਦਾ? ਜੇਕਰ ਤੇਰਾ ਸਰੀਰ ਮਾਲਕ ਨੇ ਭਰਨਾ ਹੁੰਦਾ ਤਦ ਤੈਨੂੰ ਵੀ ਮਾਰ ਦਿੰਦਾ। ਫਿਰ ਤੂੰ ਕਿਸੇ ਉਪਕਾਰ ਅਰਥ ਕੇ ਪਰਵਸ ਹੋਈ ਸ਼ਹੀਦ ਨਹੀਂ ਹੋਣ ਲੱਗੀ, ਕੇਵਲ ਪਤੀ ਦੇ ਨਾਲ ਰਹਿਣ ਦੇ ਭਰਮ ਔਰ ਸੁਰਗ ਦੇ ਲਾਲਚ ਕਰਕੇ ਆਤਮਘਾਤ ਕਰ ਲੱਗੀ ਹੈ? ਤੂੰ ਸੋਚ, ਮੁਕਤੀ ਕਿਸ ਤਰ੍ਹਾਂ ਪਾ ਸਕਦੀ ਹੈ? ਭਗਤੀ ਤੈ ਨਹੀਂ ਕੀਤੀ, ਉਪਕਾਰ ਤੈ ਨਹੀਂ ਕੀਤਾ, ਗਿਆਨ ਤੈਨੂੰ ਕੋਈ ਨਹੀਂ ਹੈ, ਨਾਮ ਤੈ ਕੋਈ ਨਹੀਂ ਜਪਿਆ, ਸਰੀਰ ਦੇ ਸੜਿਆਂ ਜੇ ਮੁਕਤੀ ਮਿਲਦੀ ਤੇ ਬਹੁਤ ਲੋਕ ਮੁਕਤ ਹੋ ਜਾਂਦੇ, ਕਿਸ ਤਰ੍ਹਾਂ ਮਿਲ ਸਕਦੀ ਹੈ? ਇਸ ਤਰ੍ਹਾਂ ਦੇ ਉਪਦੇਸ਼ ਨੇ ਤ੍ਰੀਮਤ ਦੇ ਦਿਲ ਫੇਰ ਦਿੱਤਾ। ਜਦ ਲੋਕਾਂ ਨੇ ਡਿੱਠਾ ਕਿ ਸਤੀ ਨਮੁੱਕਰ ਹੋ ਗਈ ਹੈ ਤਦ ਸਾਰੇ ਦੁਖਤ ਹੋ ਗਏ। ਪੰਡਿਤ ਜੀ ਚੀਕਣ ਲੱਗੇ, ਭਾਈ ਜੀ ਨੂੰ ਕਹਿ ਨਾ ਸਕਣ ਪਰ ਹੁਣ ਕਾਰਨ ਕੀ? ਇਹ ਜਾਣਦੇ ਹਨ ਕਿ ਜੇ ਹੁਣ ਧੱਕੋ ਧੱਕੀ ਕਰਦੇ ਹਾਂ ਤਾਂ ਸਿੱਖ ਖੜੇ ਹਨ, ਇਹ ਨਹੀਂ ਕਰਨ ਦੇਣਗੇ। ਫਿਰ ਸਰਕਾਰ ਇਹ ਵੀ ਭਾਵੇਂ ਅਕਬਰ ਦਾ ਹੁਕਮ ਢਿੱਲਾ ਹੋ ਰਿਹਾ ਹੈ ਪਰ ਉਹਦੀ ਓਟ ਨਾਲ ਸਿੱਖ ਹੀ ਜਿੱਤਣਗੇ। ਸਿੱਖ ਹੋਰਾਂ ਨੇ ਫਿਰ ਨਿਸ਼ੰਗ ਹੋ ਕੇ ਸਭ ਨੂੰ ਉਪਦੇਸ਼ ਦਿੱਤਾ, ਜਿਸ ਦੇ ਅਸਰ ਨਾਲ ਸਭ ਨੂੰ ਨਿਸ਼ਚਾ ਹੋ ਗਿਆ ਕਿ ਆਤਮਘਾਤ ਕਾਇਰਤਾ ਹੈ ਜੋ ਜਗਤ ਦੇ ਦੁੱਖਾਂ ਤੋਂ ਹੈਰਾਨ ਹੋ ਕੇ ਮੌਤ ਵਿਚ ਡੇਗਦੀ ਹੈ। ਪਰ ਹੁਣ ਔਕੜ ਭਾਰੀ ਇਹ ਸੀ ਕਿ ਲੋਕਾਂ ਵਿਚ ਹੋਰ ਭਰਮਾਂ ਦੇ ਨਾਲ ਭਾਰਾ ਭਰਮ ਇਹ ਸੀ ਕਿ ਜੋ ਇਸਤਰੀ ਸੰਧੌਰਾ ਹੱਥ ਲੈ ਕੇ ਸਤੀ ਹੋਣਾ ਕਹਿ ਕੇ ਫਿਰ ਸਤੀ ਹੋਣਾ ਨਾ ਕਰੇ ਉਸਦੇ ਘਰ ਤੇ ਕਹਿਰ ਆਉਂਦਾ, ਉਸ ਨਾਲ ਵਰਤੇ ਕੋਈ ਕਿਸ ਤਰ੍ਹਾਂ? ਬੇਮੁੱਖ ਹੋਈ ਸਤੀ ਦਾ ਠੌਰ ਨਾ ਠਾਓ। ਇਸ ਭਰਮ ਪਰ ਗੁਰੂ ਕੇ ਸ਼ੇਰ ਭਾਈ ਜੀ ਨੇ ਕਿਹਾ ਕਿ ਇਸ ਦਾ ਠੌਰ ਠਾਓ ਗੁਰੂ ਦੀ ਸ਼ਰਨ ਹੈ, ਸਾਧ ਸੰਗਤ ਇਸ ਨਾਲ ਵਰਤੇਗੀ ਔਰ ਇਸ ਨੂੰ ਅੰਮ੍ਰਿਤ ਦੇ ਕੇ ਜਵਾ ਲਵੇਗੀ। ਮੁਰਦੇ ਨੂੰ ਲੰਬੂ ਲਾਇਆ ਤੇ ਟੱਬਰੋਂ ਤੱਕੀ ਹੋਈ ਬੀਬੀ ਨੂੰ ਸੰਗਤ ਨਾਲ ਲੈ ਤੁਰੇ। ਸਾਕਾਂ ਵਿਚੋਂ ਇਕ ਬਿਰਧ ਮਾਈ ਨੇ ਇਸ ਦਾ ਸਾਥ ਦਿੱਤਾ। ਸੰਗਤ ਉਸ ਸਤੀ ਤੇ ਉਸਦੀ ਮਾਈ ਨੂੰ ਨਾਲ ਲੈ ਕੇ ਧਰਮਸਾਲ ਵਿਚ ਆ ਗਏ, ਦੋਹਾਂ ਨੂੰ ਧਰਮ ਉਪਦੇਸ਼ ਆਰੰਭ ਕੀਤਾ ਤੇ ਗੁਰੂ ਸਿੱਖੀ ਦੇ ਮਾਰਗ ਪਾ ਦਿੱਤਾ। ਫਿਰ ਭਾਈ ਹਰਵੰਤ ਸਿੰਘ ਤੇ ਸੰਗਤ ਆਨੰਦਪੁਰ ਨੂੰ ਟੁਰ ਪਏ। ਰਸਤੇ ਵਿਚ ਪਤਾ ਲੱਗਾ ਕਿ ਕੋਈ ਇਸ਼ਾਰਾ ਦਿੱਲੀ ਤੋਂ ਕੁਛ ਹਿਕਮਤਾਂ ਕੁਛ ਜ਼ੋਰ ਨਾਲ ਦੀਨ ਵਿਚ ਦਾਖਲ ਕਰਨ ਦਾ ਗੁਪਤੋ ਗੁਪਤ ਆਇਆ ਹੈ। ਇਹ ਬਹਾਨਾ ਪਾ ਕੇ ਕੁਝ ਆਦਮੀ ਜਿਨ੍ਹਾਂ ਨਾਲ ਹਾਕਮਾਂ ਦੀਆਂ ਕੁਝ ਕੁੰਡਸਾਂ ਸਨ ਜਾਂ ਕੋਈ ਹੋਰ ਕਾਰਨ ਜਾਤੀ ਵੈਰਾਂ ਦੇ ਸਨ, ਉਹ ਫੜੇ ਹੋਏ ਰਾਜਧਾਨੀ ਨੂੰ ਲਿਜਾਏ ਜਾ ਰਹੇ ਸਨ। ਇਹ ਖਬਰ ਸੁਣ ਕੇ ਭਾਈ ਜੀ ਨੇ ਸੂ ਲਾ ਕੇ ਐਸੀ ਸਿਪਾਹੀਆਂ ਦੀ ਤੇ ਕੈਦੀਆਂ ਦੀ ਗਿਣਤੀ ਦੀ ਖਬਰ ਕੱਢੀ। ਪਤਾ ਲੱਗਾ ਕਿ 10 ਸਿਪਾਹੀ ਔਰ 6-7 ਕੈਦੀ ਹਨ। ਭਾਈ ਜੀ ਨੇ ਹੁਣ ਸਾਰੀ ਸੰਗਤ ਨੂੰ ਵੰਡਿਆ, ਚੰਗੇ ਚੰਗੇ ਤਗੜੇ ਸ਼ਸਤਰਧਾਰੀ ਸਿੰਘ ਘੋੜ ਸਵਾਰ ਨਾਲ ਰੱਖ ਲਏ ਤੇ ਬਾਕੀ ਸੰਗਤ ਅੱਗੇ ਤੋਰ ਦਿੱਤੇ। ਸੰਗਤ ਤਾਂ ਧਾਈ ਕਰਕੇ 2-4 ਦਿਨਾਂ ਵਿਚ ਜਾ ਪਹਾੜੀਆਂ ਦੇ ਲਾਗੇ ਪਹੁੰਚੀ ਤੇ ਇਨ੍ਹਾਂ ਨੇ 2 ਦਿਨ ਲੁਕ ਛਿਪ ਕੇ ਸੂਹ ਵਿਚ ਗੁਜ਼ਾਰੇ ਔਰ ਉਸ ਕੈਦੀਆਂ ਦੇ ਜਥੇ ਦੇ ਮਗਰ ਮਗਰ ਵੇਖਦੇ ਰਹੇ। 3 ਦਿਨ ਅਚਾਨਕ ਜੰਗਲ ਬੀਆਬਾਨ ਵਿਚ ਕੋਈ ਅੱਧਾ ਕੁ ਪਹਿਰ ਦਿਨ ਰਹੇ ਜਾ ਕੇ ਰਿਹਾ। ਫਿਰ ਆਸੇ ਹੋਏ ਸਿਪਾਹੀਆਂ ਨੂੰ ਹੱਥੋਂ ਹੱਥੀ ਬੰਨ ਲਿਆ ਤੇ ਕੈਦੀ ਛੁਡਾ ਲਏ। ਇਕ ਕੈਦੀ ਨੂੰ ਇਕ ਇਕ ਸਿੰਘ ਨੇ ਘੋੜੇ ਪਿੱਛੇ ਬਿਠਾ ਲਿਆ ਔਰ ਇਕਦਮ ਕੂਚ ਬੋਲ ਦਿੱਤਾ, ਵੇਖੋ ਕੁਦਰਤਾ, ਭਾਈ ਹਰਵੰਤ ਸਿੰਘ ਜੀ ਨੇ ਪਿੱਛੇ ਕੌਣ ਬੈਠਾ ਹੈ? ਉਹ ਭਰਾ ਨਾਰੂ ਲਾਲ ਜਿਸ ਨੇ ਇਹਨਾਂ ਨੂੰ ਕੈਦ ਵਿਚ ਕਰ ਰੱਖਿਆ ਸੀ, ਅੱਜ ਉਹ ਸਿਪਾਹੀਆਂ ਦੀ ਕੈਦ ਵਿਚ ਵਧਾ ਜਾ ਰਿਹਾ ਸੀ। ਜਿਸ ਨੂੰ ਭਾਈ ਹਰਵੰਤ ਸਿੰਘ ਨੇ ਛੁਡਾ ਕੇ ਆਪਣੇ ਪਿੱਛੇ ਬਿਠਾ ਲਿਆ। ਗੱਲ ਕੀ ਇਹ ਸਾਰੇ ਲੋਕ ਵਾਹੋ ਦਾ ਉੱਡੀ ਗਏ। ਤੀਜੇ ਦਿਨ ਇਹ ਵੀ ਕੰਧੀ ਜਾ ਨਿਕਲੇ ਤੇ ਦਰਿਆ ਪਾਰ ਹੋ ਮੂਹਰੇ ਹੋਏ ਜਥੇ ਨੂੰ ਜਾ ਮਿਲੇ। ਹੁਣ ਜਦ ਨਾਰੂ ਨੇ ਭਾਦੀ ਨੂੰ ਡਿੱਠਾ ਤਦ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ, ਪਰ ਧਰਮ ਦੀ ਪਿਆਰੀ ਨੇ ਬੜੇ ਸਤਿਕਾਰ ਨਾਲ ਬੁਲਾ ਕੇ ਕਿਹਾ, ਵੀਰ ਜੀ ਸ਼ੁਕਰ ਹੈ ਕਿ ਵਾਹਿਗੁਰੂ ਨੇ ਫਿਰ ਮਿਲਾਇਆ ਅਤੇ ਉਸ ਦਸ਼ਾ ਵਿਚ ਮਿਲਾਇਆ ਜਿਸ ਦਸ਼ਾ ਵਿਚ ਭਰਾ ਨੂੰ ਭਰਾ ਕਰਕੇ ਬੁਲਾਈਦਾ ਹੈ। ਨਾਰੂ ਬੋਲਿਆ, ਭਾਬੀ ਜੀ ਧਰਤੀ ਵੇਲ ਨਹੀਂ ਦਿੰਦੀ ਜਿੱਥੇ ਗਰਕ ਜਾਵਾਂ। ਮੈਂ ਤੁਸਾਂ ਨਾਲ ਬੜਾ ਅਨਰਥ ਕੀਤਾ, ਪਰ ਧੰਨ ਤੁਸੀਂ ਹੋ ਜਿਨ੍ਹਾਂ ਨੇ ਬਦੀ ਦੇ ਬਦਲੇ ਨੇਕੀ ਕੀਤੀ ਹੈ। ਜੇ ਮੈਂ ਤੁਹਾਡੀ ਥਾਂ ਹੁੰਦਾ ਤਾਂ ਤੁਹਾਨੂੰ ਉੱਥੇ ਮਾਰਦਾ ਜਿੱਥੇ ਪਾਣੀ ਨਾ ਲੱਭਦਾ। ਧੰਨ ਤੁਸੀਂ ਹੋ ਜੋ ਮੇਰੇ ਜੈਸੇ ਵੈਰੀ ਨੂੰ ਫਿਰ ਵੀਰ ਕਹਿ ਕੇ ਪੁਕਾਰਦੇ। ਕਿੱਥੇ ਵੈਰੀ ਕਿੱਥੇ ਵੀਰ। ਅੱਗੋਂ ਭਾਬੀ ਬੋਲੀ, ਵੀਰ ਜੀ ਧੰਨ ਅਸੀਂ ਨਹੀਂ, ਧੰਨ ਕਲਗੀਧਰ ਪਿਆਰ ਦਾ ਸੋਮਾ ਨੇ। ਧੰਨ ਉਸ ਸੋਮੇ ਤੋਂ ਜਾਰੀ ਹੋਈ ਸਿੱਖੀ ਦੀ ਨੈ ਹੈ ਜੋ ਪ੍ਰੇਮ ਹੀ ਨਹੀਂ ਪ੍ਰੇਮ ਪਸਾਰ ਦੀ ਤੁਰੀ ਜਾਂਦੀ ਹੈ। ਤੁਸੀਂ ਆਪਣੇ ਪਿਛਲੇ ਕੰਮਾਂ ਨੂੰ ਭੁੱਲ ਜਾਓ, ਅਸਾਂ ਯਾਦ ਨਹੀਂ ਰੱਖੇ, ਤੁਸੀਂ ਵੀ ਯਾਦ ਨਾ ਰੱਖੋ। ਬਦਲਾ ਅਸੀਂ ਕਿਸ ਤੋਂ ਲਈਏ ਵੀਰ ਜੀ? ਜੇ ਦੰਦਾਂ ਹੇਠ ਜੀਭ ਆ ਜਾਏ ਤਾਂ ਦੰਦ ਭੰਗ ਥੋੜਾ ਦੇਈਦੇ ਆ, ਜਾਂ ਜੇ ਬਾਂਹ ਟੁੱਟੇ ਤਾਂ ਗਲੇ ਨਹੀਂ ਲਾਈਦੀ। ਤੁਸੀਂ ਤਾਂ ਸਾਕ ਹੋ, ਸਾਨੂੰ ਤਾਂ ਬ੍ਰਹਿਮੰਡ ਵਿਚ ਕੋਈ ਉਪਰਾ ਨਜ਼ਰ ਆਉਂਦਾ ਹੀ ਨਹੀਂ, ਸਭ ਸਾਡੇ ਅਸੀਂ ਸਭਨਾਂ ਦੇ ਹਾਂ। ਅੰਮ੍ਰਿਤ ਛੱਕ ਕੇ ਅਮਰ ਹੋ, ਬ੍ਰਹਿਮੰਡ ਨੂੰ ਇਹ ਹੋਕਾ ਦਿੰਦੇ ਹੋ। ਇਸ ਤਰ੍ਹਾਂ ਵੈਰਾਂ ਨੂੰ ਮੁਕਾ ਦਿਓ, ਬਸ ਕਰੋ ਵੈਰ, ਝਗੜੇ ਤੇ ਵਿਥਾਂ ਹਟਾਓ, ਤਸਵ ਦੂਰ ਕਰੋ ਤੇ ਆਖੋ, ਏਕ ਪਿਤਾ ਏਕ ਸਕੀ ਹਮ ਬਾਰਕ ਤੂੰ ਮੇਰਾ ਗੁਰਹਾਈ। ਆਓ ਹੁਣ ਤੁਸੀਂ ਵੀ ਪ੍ਰੇਮ ਸ਼ਬੀਲ ਤੋਂ ਵਿਤਕਰੇ ਦੀ ਡੰਝ ਦੂਰ ਕਰੋ ਤੇ ਜਿਉ ਜਿਉ ਪਵੋ। ਨਾਰੂ, ਭਾਬੀ ਜੀ ਤੁਸਾਂ ਨੇ ਮੈਨੂੰ ਮੌਤ ਦੇ ਮੂੰਹ ਛਡਾਇਆ, ਮੇਰੇ ਨਾਲ ਤਾਂ ਸਕੇ ਮਿੱਤਰ ਨਵਾਲੇ ਪਿਆਲੇ ਦੇ ਯਾਰ ਕਾਜੀ ਵਹਾਬੂਦੀਨ ਨੇ ਵੀ ਧਰੋਹ ਕਮਾਇਆ, ਝੂਠੇ ਦੋਸ਼ ਦਿੱਤੇ, ਘਰ ਬਾਰ ਜ਼ਬਤ ਕੀਤਾ ਤੇ ਬੰਨ ਕੇ ਟੋਰਿਆ ਗਿਆ। ਭਾਬੀ ਕਹਿਣ ਲੱਗੀ, ਤੁਸੀਂ ਤੇ ਸੱਸਹੁਰੀ ਵੀ ਸਰਵਰੀਏ ਸੇ, ਅੱਧੇ ਮੁਸਲਮਾਨ ਤੋਂ ਤੁਸੀਂ ਹੋ ਚੁੱਕੇ ਸੀ, ਇਸੇ ਕਰਕੇ ਸਾਡੇ ਨਾਲ ਵੀ ਖੁੜਸਦੇ ਸੋ, ਤੁਸੀਂ ਮੁਸਲਮਾਨ ਹੋਣੋ ਕਿਉਂ ਡਰੇ? ਨਾਰੂ ਬੋਲਿਆ, ਭਾਬੀ ਜੀ ਸਭ ਉਸੇ ਵਹਾਬੂ ਦੀ ਚੁੱਕ ਤੇ ਸ਼ਰਾਬ ਦੀ ਕਿਰਪਾ ਸੀ। ਮੁਸਲਮਾਨ ਤੇ ਮੈਂ ਖਬਰੇ ਹੋ ਜਾਂਦਾ, ਕਾਜੀ ਦੇ ਦਗੇ ਨੇ ਦਿਲ ਤੋੜ ਦਿੱਤਾ ਔਰ ਮਾਤਾ ਨੇ ਸਖ਼ਤ ਹੱਠ ਧਾਰਿਆ। ਇਹ ਸਾਰਾ ਵਿਰਤੰਤ ਸੁਣ ਕੇ ਹਰਵੰਤ ਸਿੰਘ ਹੋਰਾਂ ਨੇ ਪੰਜ ਸੱਤ ਸਿੰਘ ਹੋਰ ਤਿਆਰ ਕੀਤੇ ਤੇ ਉਥੋਂ ਕੂਚ ਕਰਦੇ ਸਿੱਧੇ ਹੁਸ਼ਿਆਰਪੁਰ ਦੀ ਜੂਹ ਵਿਚ ਪਹੁੰਚੇ। ਇਥੋਂ ਇਕ ਜਣਾ ਭੇਸ ਵਟਾ ਕੇ ਸੂਹ ਲੈਣ ਗਿਆ। ਤਦ ਪਤਾ ਲੱਗਾ ਆਪ ਦੀ ਮਾਤਾ ਤੇ ਪਰਿਵਾਰ ਨੇ ਇਸ ਸ਼ਰਤ ਪਰ ਮੁਸਲਮਾਨ ਹੋਣਾ ਮੰਨ ਲਿਆ ਹੈ ਕਿ ਉਨ੍ਹਾਂ ਦੇ ਦੁੱਲੇ ਨਹਿਰੂ ਲਾਲ ਨੂੰ ਮੁੜ ਕੇ ਜਿਉਂਦਾ ਜਾਗਦਾ ਵਾਪਸ ਬੁਲਾ ਲਿਆ ਜਾਵੇ। ਸੋ ਉਧਰ ਆਦਮੀ ਗਏ ਹਨ ਜੋ ਨਹਿਰੂ ਨੂੰ ਨਾਲ ਲੈ ਕੇ ਆਉਣ। ਆਪ ਦਾ ਪਰਿਵਾਰ ਇਕ ਸ਼ੇਖਾਂ ਦੇ ਘਰ ਰਹਿੰਦਾ ਹੈ, ਰੋਕ ਤਾਂ ਕੋਈ ਨਹੀਂ ਪਰ ਨਜ਼ਰ ਹੇਠ ਰੱਖਣ ਲਈ ਇਕ ਐਦਗੇ ਦਾ ਪਹਿਰਾ ਰਹਿੰਦਾ ਹੈ। ਇਹ ਸੁਣ ਕੇ ਸੂਈਏ ਨੂੰ ਨਾਲ ਲੈ ਕੇ ਅਗਲੇ ਪਲ ਪਹਿਰ ਰਾਤ ਰਹਿੰਦਿਆਂ ਭਾਈ ਹਰਵੰਤ ਸਿੰਘ ਜੀ ਉਸ ਸਿੱਖਾਂ ਨੂੰ ਨਾਲ ਲੈ ਕੇ ਪਹੁੰਚੇ। ਸਾਰਿਆਂ ਨੇ ਪਠਾਨ ਘੋੜੇ ਵੇਚਣ ਵਾਲਿਆਂ ਦਾ ਭੇਸ ਧਾਰ ਲਿਆ। ਸੂਈਏ ਨੇ ਅੱਗੇ ਜਾ ਕੇ ਉਸ ਐਦੀ ਨੂੰ ਪਸ਼ਤੋ ਵਿਚ ਗੱਲੀ ਲਾ ਲਿਆ ਔਰ ਗੱਲੀ ਗੱਲੀ ਦੂਰ ਮਸੀਤ ਵੱਲ ਲੈ ਗਿਆ ਤੇ ਭਾਈ ਜੀ ਨੇ ਅੰਦਰ ਜਾ ਕੇ ਮਾਤਾ ਜੀ ਨੂੰ ਤੇ ਵੱਡੇ ਭਰਾ ਨੂੰ ਛੁਡਾ ਲੈਣ ਦੀ ਖੁਸ਼ੀ ਸੁਣਾਉਂਦੇ ਹੋਏ ਭਾਬੀ ਤੇ ਬਾਲਾ ਸਮੇਤ ਬਾਹਰ ਆਂਦਾ ਔਰ ਅੱਖ ਚਮਕਣ ਵਿਚ ਘੋੜਿਆਂ ਤੇ ਬਿਠਾ ਕੇ ਉਡਾਰੀ ਮਾਰੀ। ਉਧਰ ਸੂਈਏ ਨੇ ਐਦੀ ਨੂੰ ਇਕ ਰੁਪਇਆ ਦੇ ਕੇ ਕੁਝ ਖਾਣ ਨੂੰ ਲੈਣ ਘੱਲਿਆ ਕਿ ਐਡੀ ਸਵੇਰੇ ਤੈਨੂੰ ਤਾਂ ਕੋਈ ਹੱਟੀ ਖੋਲ ਦੇਵੇਗਾ ਤੇ ਆਪ ਮਸੀਤੇ ਬੈਠ ਗਿਆ। ਪਰ ਐਦੀਏ ਦੇ ਅੱਖੋਂ ਓਲੇ ਹੁੰਦੇ ਹੀ ਸੂਈਆ ਪਾਣੀ ਵਿਚ ਦੁੱਧ ਦੀ ਛੇਟ ਵਾਂਗੂ ਗੁੰਮ ਹੋ ਗਿਆ। ਨਿਯਤ ਕੀਤੇ ਥਾਂ ਤੇ ਸਾਰੇ ਜਾਣੇ ਤੀਜੇ ਕੁ ਦਿਨ ਇਕੱਠੇ ਹੋ ਗਏ ਪਹੁੰਚ ਕੇ। ਨਾਲੇ ਸੰਗਤਾਂ ਪੈਂਡਾ ਮੁਕਾ ਰਹੀਆਂ ਸੀ, ਨਾਲੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਸੀ। ਸਿੰਘ ਜੀ ਦੇ ਭਰਾ ਮਾਤਾ ਆਦਿ ਸਿੱਖੀ ਭਾਵਨਾ ਵਿਚ ਆ ਗਏ। ਸਾਈ ਦੀਆਂ ਮਿਹਰਾਂ ਨਾਲ ਅਨੰਦਪੁਰ ਆ ਗਿਆ। ਅਨੰਦਪੁਰ ਪਹੁੰਚ ਕੇ ਆਨੰਦ ਪਾਇਆ ਤੇ ਸੱਚੇ ਸਤਿਗੁਰਾਂ ਦੀ ਸ਼ਰਨ ਤਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।